तनुवाहे गुरु साहिब जियो बद बखत खमचो बखील गाफिल बे नजर बेबाक नानक बगोयद जन तुरा तेरे चाकरा पाखाक दंडौत बंदन अनेक बार सर्व कला समरथ डोलन तेरा खो प्रभु नानक दे कर खथ परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर सतगुरु गुरु ग्रंथ साहिब जी दा ही प्रथम प्रकाश दिवस मनान वास्ते आप जी इकत्र हुए हो। सन्मान योग सिंह साहबान जी प्रबंधकी ढांचे नाल संबंधित वीर और जितने गुरु चरणा विच उपस्थित साध संगत रूप विच आए हो गुरु बख्शी फतेह प्रवान करो जी। वाहे गुरु जी का खालसा वाहे गुरु जी की फतेह। हर साल सतगुरु गुरु ग्रंथ साहिब महाराज जी का पहला प्रकाश दिवस बड़ी श्रद्धा भावना दे नाल सिख जगत मनांदा है। मन च ख्याल आया कि दो शब्द आपां वरतने हां, एक गुरु ते दूसरा ग्रंथ शब्द। जदों इन्हां शब्दां दी गहराई विच जाके इन्हां दे अर्थ वाचन दा यतन करिए ते दरअसल ये दो शब्द जबान तो कहिंदिआं सार ही सुते सिद्ध इहदे अर्थ हो जांदे ने कि वह ग्रंथ के जिस दा पाठ कीतिआं जिस दे शब्द दी विचार कीतिआं अंदरों अज्ञानता दा खनेरा कटिया जांदा। शब्द है गुरु ते नाल है ग्रंथ। ग्रंथ संसार विच अनेकां ने पर वाहद एक धन गुरु ग्रंथ साहिब सच्चे पातशाह ने कि जिन्हां नूं मालक ने साडे राहबर ने अपनी हयाती विच ही संपादित कीता अपनी हयाती दे अंदर ही नमस्कार कीती ते शब्द ग्रंथ दे नाल गुरु दे दिता। गुरु दे अर्थ की ने ए सारे भली भांत असी जानने खां कि गुरु ते ग्रंथ दोनों शब्द संस्कृत दे ने। गुरु दो अखरां दा शब्द बनिया है। गो दा अर्थ है हनेरा ते रूह दा अर्थ है चन। गुरु दे अखरी अर्थ ही ए ने कि जेड़ा अंदर दे अज्ञानता दे खनेरे नू कट के ज्ञान दा प्रकाश कर देवे असी ओदे लई शब्द वरतने आ गुरु। ते अगे है ग्रंथ, ए भी शब्द संस्कृत दा है। ਗ੍ਰੰਥ ਦਾ ਅਰਥ ਹੁੰਦਾ ਗੁੰਫਣਾ, ਗ੍ਰੰਥ ਦਾ ਅਰਥ ਹੁੰਦਾ ਗੁੰਦਣਾ, ਤੇ ਗ੍ਰੰਥ ਦਾ ਅਰਥ ਹੁੰਦਾ ਕਿ ਵੱਖ ਵੱਖ ਜਿਹੜੇ ਮਜ਼ਮੂਨ ਨੇ ਉਹਨਾਂ ਨੂੰ ਇੱਕ ਥਾਂ ਤੇ ਇਕੱਤਰ ਕਰ ਦੇਣਾ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸ਼ਬਦ ਕਹਿੰਦੇ ਹਾਂ, ਇਹਦਾ ਅਰਥ ਹੀ ਇਹ ਵੇ ਕਿ ਦੁਨੀਆਂ ਦੇ ਲੋਕੋ ਕਿ ਉਹ ਗ੍ਰੰਥ ਜਿਹਦੇ ਵਿੱਚ ਰੂਹਾਨੀਅਤ ਚਾਨਣ, ਰੂਹਾਨੀ ਜ਼ਿੰਦਗੀ, ਰੂਹਾਨੀ ਸੰਦੇਸ਼, ਰੂਹਾਨੀ ਉਪਦੇਸ਼ ਦਰਜ ਕੀਤਾ ਗਿਆ, ਤੇ ਜਿਹੜਾ ਇਸ ਗ੍ਰੰਥ ਦੇ ਦੀਦਾਰ ਕਰੇਗਾ ਸੱਚ ਇਹਵੇ ਕਿ ਉਹਦੇ ਅੰਦਰ ਦੇ ਅਗਿਆਨਤਾ ਦਾ ਹਨੇਰਾ ਕੱਟਿਆ ਜਾਏਗਾ। ਗੁਰੂ ਗ੍ਰੰਥ ਆਪਣੇ ਆਪ ਵਿੱਚ ਪ੍ਰਕਾਸ਼ ਦਾ ਇੱਕ ਗ੍ਰੰਥ ਹੈ, ਇਹਦੇ ਅਖਰੀ ਅਰਥ ਹੀ ਬਣਗੇ। ਇਸ ਤੋਂ ਅੱਗੇ ਥੋੜਾ ਜਿਹਾ ਚੱਲਾਂ ਕਿ ਅਸੀਂ ਰੋਜ਼ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੇ ਖਾਂ, ਸਵੇਰੇ ਦਰਬਾਰ ਸਾਹਿਬ ਤੋਂ ਅਰਦਾਸ ਸਰਵਣ ਕਰਨੇ ਖਾਂ। ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਮੁਤਲਕ ਹੀ ਕੁਛ ਬੇਨਤੀਆਂ ਕਰਨੀਆਂ। ਪਹਿਲਾਂ ਹਜ਼ੂਰ ਦੀ ਪੌੜੀ ਦਾ ਪਾਠ ਕੀਤਾ ਜਾਂਦਾ ਅਰਦਾਸ ਵਿੱਚ ਕਿ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਤਿੰਨ ਚਾਰ ਸ਼ਬਦ ਯਾਦ ਰੱਖਿਓ, ਇੱਕ ਧਿਆਏ, ਦੂਸਰਾ ਸਹਾਏ, ਤੀਸਰਾ ਸਿਮਰੋਂ, ਚੌਥਾ ਡਿੱਠੇ ਤੇ ਧਿਆਈਏ, ਤੇ ਇਸ ਤੋਂ ਅਗਾਂਹ ਫਿਰ ਸਿਮਰੀਏ ਸ਼ਬਦ ਮਹਾਰਾਜ ਜੀ ਨੇ ਵਰਤੇ। ਅਸੀਂ ਪੜ੍ਹਦੇ ਹਾਂ ਕਿ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਪਹਿਲਾਂ ਧਿਆਏ ਫਿਰ ਸਹਾਏ, ਰਾਮਦਾਸ ਹੈ ਹੋਈ ਸਹਾਏ, ਅਰਜੁਨ ਖਰ ਗੋਬਿੰਦ ਨੂੰ ਸਿਮਰੋਂ ਸ੍ਰੀ ਖਰ ਰਾਏ, ਸਿਮਰੋਂ ਸ਼ਬਦ ਆ ਗਿਆ। ਸ੍ਰੀ ਖਰ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ ਧਿਆਈਏ, ਤੇ ਡਿੱਠੇ ਜਿਸ ਡਿੱਠੇ ਸਭ ਦੁੱਖ ਜਾਏ, ਤੇ ਅੱਗੇ ਹਜ਼ੂਰ ਦੇ ਬਚਨ ਨੇ ਤੇਗ ਬਹਾਦਰ ਸਿਮਰੇ ਘਰ ਨੌਨੀ ਤੇ ਆਵੈ ਤਾਹੇ ਸਭ ਥਾਈ ਹੋਏ ਸਹਾਏ। ਤੇ ਅੱਗੋਂ ਪੰਥ ਨੇ ਅਰਦਾਸ ਦੇ ਸ਼ਬਦ ਸ਼ਾਮਿਲ ਕੀਤੇ ਕਿ ਦਸਵੇਂ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਕਰਕੇ ਜੇ ਕਿਹਾ ਵੀ ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਸਭ ਥਾਈ ਹੋਏ ਸਹਾਏ। ਤੇ ਅੱਗੇ ਅਸੀਂ ਬਚਨ ਪੜ੍ਹਨੇ ਆ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ। ਹੁਣ ਦੋ ਸ਼ਬਦ ਨੇ, ਇੱਕ ਦੀਦਾਰ ਤੇ ਨਾਲ ਪਾਠ ਕਹਿ ਦਿੱਤਾ, ਕਿੱਡੀ ਵੱਡੀ ਰਮਤ ਪਾ ਦਿੱਤੀ ਇਹਨਾਂ ਦੋ ਸ਼ਬਦਾਂ ਦੇ ਵਿੱਚ ਕਿ ਗੁਰੂ ਕੇ ਸਿੱਖੋ ਧਿਆਏ ਹੈ, ਸਹਾਏ ਹੈ, ਸਿਮਰੋ ਹੈ, ਧਿਆਈਏ ਤੇ ਡਿੱਠੇ ਹੈ, ਸਿਮਰਿਆ ਹੈ। ਗੁਰੂ ਗੋਬਿੰਦ ਸਿੰਘ ਹਰ ਥਾਂ ਤੇ ਮਦਦਗਾਰ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਲਈ ਇਹ ਸ਼ਬਦ ਨਹੀਂ ਇਕੱਲਾ ਕਿਹਾ ਕਿ ਦਰਸ਼ਨ ਦੀਦਾਰ ਦਾ ਧਿਆਨ ਕਰਕੇ, ਉੱਥੇ ਪਾਠ ਦੀਦਾਰ ਸ਼ਬਦ ਕਿਹਾ ਗਿਆ ਕਿ ਜੇ ਤੂੰ ਦੀਦਾਰ ਕਰਨੇ ਚਾਹੁੰਦਾ ਤੇ ਸਭ ਤੋਂ ਪਹਿਲਾਂ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਪਏਗਾ। ਜਿਹੜਾ ਭਾਵਨਾ ਨਾਲ ਪਾਠ ਕਰੇਗਾ, ਅਰਥ ਵਿਚਾਰੇਗਾ, ਸਹੀ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਹੀ ਉਹ ਕਰ ਰਿਹਾ। ਪਾਠ ਤੇ ਦੀਦਾਰ, ਬੇਨਤੀ ਸਮਝਿਓ, ਪਾਠ ਤੇ ਦੀਦਾਰ ਦੋ ਸ਼ਬਦ ਹਜ਼ੂਰ ਨੇ ਸਾਨੂੰ ਦਿੱਤੇ। ਹੁਣੇ ਭਾਈ ਸਾਹਿਬ ਕੀਰਤਨ ਵੀ ਕਰਕੇ ਗਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗਾਉਣ ਦੀ ਗੱਲ ਵੀ ਕਹੀ ਗਈ, ਪੜ੍ਹਨ ਦੀ ਗੱਲ ਵੀ ਕਹੀ ਗਈ, ਸੁਣਨ ਦੀ ਬਾਤ ਵੀ ਕਹੀ ਗਈ, ਵਿਚਾਰਨ ਦੀ ਗੱਲ ਵੀ ਕਹੀ ਗਈ। ਗਾਉਣਾ, ਸੁਣਨਾ, ਪੜ੍ਹਨਾ, ਵਿਚਾਰਨਾ ਸਭ ਕੁਝ ਹੀ ਅੱਛਾ ਹੈ, ਪਰ ਸਭ ਤੋਂ ਉੱਪਰ ਗੱਲ ਕਹੀ ਗਈ, ਚਾਹੇ ਗਾ, ਭਾਵੇਂ ਸੁਣ, ਭਾਵੇਂ ਪੜ੍ਹ, ਭਾਵੇਂ ਲਿਖ, ਭਾਵੇਂ ਵਿਚਾਰ, ਇਹਨਾਂ ਸਭ ਤੋਂ ਉੱਪਰ ਹੈ ਕਿ ਉਸ ਗਾਏ, ਪੜ੍ਹੇ, ਸੁਣੇ ਹੋਏ ਨੂੰ ਤੂੰ ਆਪਣੀ ਜ਼ਿੰਦਗੀ ਵਿੱਚ ਕਮਾ ਸਕੇ ਤੇ ਤੇਰਾ ਜੀਵਨ ਵੀ ਉਹੋ ਜਿਹਾ ਬਣ ਜਾਏ। ਇਸੇ ਤਰ੍ਹਾਂ ਹੀ ਹਜ਼ੂਰ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ ਕਿ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ, ਤੇ ਤੀਜਾ ਸ਼ਬਦ ਹੈ ਕਮਾਵਤ, ਕਿ ਗੁਰਬਾਣੀ ਭਗਤੀ ਦਾ ਭੰਡਾਰਾ ਹੈ, ਇਹ ਕੀਮਤੀ ਲਾਲ ਹੈ, ਪਰ ਨਿਹਾਲ ਕੌਣ ਹੋਵੇਗਾ? ਇਸ ਲਾਲ ਨਾਲ ਨਿਖਾਰ ਉਹ ਹੋਵੇਗਾ ਜਿਹੜਾ ਗਾਏ ਵੀ, ਸੁਣੇ ਵੀ, ਤੇ ਆਪਣੀ ਜ਼ਿੰਦਗੀ ਵਿੱਚ ਉਹਨੂੰ ਕਮਾਏ ਵੀ। ਗਾਵਤ ਸੁਣਤ ਕਮਾਵਤ ਨਿਹਾਲ, ਜਿਹੜਾ ਆ ਕਮਾ ਲਏਗਾ ਉਹ ਨਿਹਾਲ ਹੋਏਗਾ। ਫਿਰ ਪ੍ਰਕਰਨ ਵਿੱਚ ਆਵਾਂ ਕਿ ਦੇਖੋ ਅਸੀਂ ਪ੍ਰਕਾਸ਼ ਸ਼ਬਦ ਵਰਤਨੇ ਖਾਂ ਤੇ ਇਹ ਸੀਨਾ ਬਸੀਨਾ ਸਾਡੇ ਚੱਲਿਆ ਆ ਰਿਹਾ ਹੈ। ਪ੍ਰਕਾਸ਼ ਸਿੱਧਾ ਜਿਹਾ ਇੱਕ ਸ਼ਬਦ ਕਿ ਜਿਹੜਾ ਹਨੇਰੇ ਨੂੰ ਖਤਮ ਕਰਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਵੀ ਪ੍ਰਕਾਸ਼ ਕਹਿ ਦਿੱਤਾ। ਬਾਹਰ ਵੀ ਆ ਚਾਨਣ ਹੈ, ਯਾਦ ਰੱਖਿਓ ਕਿ ਬਾਹਰ ਦੇ ਹਨੇਰੇ ਵਿੱਚ ਤੇ ਅੰਦਰ ਦੇ ਹਨੇਰੇ ਵਿੱਚ ਬੜਾ ਅੰਤਰ ਹੈ, ਬਾਹਰ ਦੇ ਪ੍ਰਕਾਸ਼ ਵਿੱਚ ਤੇ ਅੰਦਰ ਦੇ ਪ੍ਰਕਾਸ਼ ਵਿੱਚ ਬੜਾ ਅੰਤਰ ਹੈ। ਦੋਨੋਂ ਗੱਲਾਂ ਅਸੀਂ ਬਾਣੀ ਚੋਂ ਦੇਖਾਂਗੇ। ਜਦੋਂ ਕੋਈ ਬਾਹਰ ਦੇ ਹਨੇਰੇ ਵਿੱਚ ਵਿਚਰਦਾ, ਮੰਨ ਲਓ ਮੱਸਿਆ ਦੀ ਕਾਲੀ ਬੋਲੀ ਰਾਤ ਹੋਵੇ ਤੇ ਇੱਕ ਇਨਸਾਨ ਆਪਣੇ ਘਰ ਤੋਂ ਬਾਹਰ ਨਿਕਲੇ ਹਨੇਰੇ ਵਿੱਚ, ਉਹਨੂੰ ਪੈਰ ਅੱਗੇ ਰੱਖਦਾ ਜ਼ਮੀਨ ਨਜ਼ਰ ਨਹੀਂ ਆਉਂਦੀ, ਖਾਇਆ ਹਨੇਰਾ ਹੀ, ਅੰਦਰ ਹਨੇਰਾ ਕੀ ਹੈ ਤੇ ਬਾਹਰ ਹਨੇਰਾ ਕੀ ਹੈ, ਕਿਉਂ ਹਨੇਰੇ ਤੇ ਚਾਨਣ ਨੂੰ ਗਿਆਨ ਤੇ ਅਗਿਆਨ ਦੇ ਨਾਲ ਤੁਲਨਾ ਦਿੱਤੀ ਗਈ। ਹੁਣ ਆਦਮੀ ਪੈਰ ਰੱਖੇ ਤੇ ਉਹਨੂੰ ਜ਼ਮੀਨ ਨਜ਼ਰ ਨਹੀਂ ਆਉਂਦੀ, ਪੈਰ ਜਿੱਥੇ ਰੱਖਣਾ ਹਨੇਰਾ ਬਹੁਤ ਹੈ, ਉਹ ਆਪਣਾ ਹੱਥ ਪਸਾਰੇ, ਉਹਨੂੰ ਆਪਣਾ ਹੱਥ ਨਹੀਂ ਨਜ਼ਰ ਆਉਂਦਾ ਕਿ ਹਨੇਰਾ ਬਹੁਤ ਹੈ। ਆਪਣੇ ਕੱਪੜਿਆਂ ਦਾ ਰੰਗ ਦੇਖਣਾ ਚਾਹੇ ਤੇ ਕੱਪੜਿਆਂ ਦਾ ਰੰਗ ਨਜ਼ਰ ਨਹੀਂ ਆਏਗਾ ਕਿਉਂਕਿ ਹਨੇਰਾ ਬਹੁਤ ਹੈ। ਬਾਹਰ ਦੇ ਹਨੇਰੇ ਵਿੱਚ ਆਪਣੇ ਅੰਗ ਪ੍ਰਤੀ ਅੰਗ ਨਜ਼ਰ ਨਹੀਂ ਆਉਂਦੇ, ਆਪਣੇ ਸਰੀਰ ਦੇ ਬਸਤਰ ਨਹੀਂ ਦਿਸਦੇ, ਆਪਣੇ ਘਰ ਦਾ ਸਾਜ਼ੋ ਸਮਾਨ ਨਹੀਂ ਨਜ਼ਰ ਆਉਂਦਾ। ਪਰ ਬਾਹਰ ਜਿਤਨਾ ਮਰਜ਼ੀ ਹਨੇਰਾ ਹੋਵੇ, ਇੱਕ ਗੱਲ ਤਾਂ ਆਦਮੀ ਨੂੰ ਪੱਕੀ ਸੂਝ ਹੈ ਨਾ ਕਿ ਮੇਰਾ ਨਾਮ ਕੀ ਹੈ। ਹਨੇਰੇ ਵਿੱਚ ਕਦੀ ਆਪਾਂ ਨਾਮ ਤੇ ਨਹੀਂ ਭੁੱਲੇ, ਜ਼ਮੀਨ ਨਾ ਦਿਸੇ ਗੱਲ ਵੱਖਰੀ, ਪਰ ਨਾਮ ਸਾਨੂੰ ਪਤਾ ਹੈ ਮੇਰਾ ਨਾਮ ਕੀ ਹੈ, ਇਹ ਪਤਾ ਮੇਰੇ ਘਰ ਦਾ ਐਡਰੈਸ ਕੀ ਹੈ। ਹਨੇਰੇ ਵਿੱਚ ਐਡਰੈਸ ਨਹੀਂ ਭੁੱਲਦਾ, ਆਦਮੀ ਨੂੰ ਇਹ ਚੇਤੇ ਹੈ ਕਿ ਮੇਰਾ ਬਾਗ ਪਰਿਵਾਰ ਬਾਲ ਬੱਚੇ ਕੀ ਨੇ, ਮੇਰੇ ਸੱਜਣ ਮਿੱਤਰ ਕੌਣ ਨੇ। ਬਸ ਆਹੀ ਫਰਕ ਜੇ ਅੰਦਰ ਤੇ ਬਾਹਰ ਦੇ ਹਨੇਰੇ ਦਾ। ਜਦੋਂ ਬਾਹਰ ਦੇ ਹਨੇਰੇ ਵਿੱਚ ਕੋਈ ਚੱਲਦਾ, ਉਹਨੂੰ ਜ਼ਮੀਨ ਅੰਗ ਕੱਪੜੇ ਨਜ਼ਰ ਨਹੀਂ ਆਉਂਦੇ, ਪਰ ਜਦੋਂ ਅੰਦਰ ਦੇ ਹਨੇਰੇ ਵਿੱਚ ਡੁੱਬ ਜਾਏ ਕੋਈ, ਸੱਚ ਇਵੇਂ ਉਹਨੂੰ ਇਹੀ ਚੇਤੇ ਨਹੀਂ ਰਹਿੰਦਾ ਮੈਂ ਇਨਸਾਨ ਹਾਂ ਕਿ ਨਹੀਂ, ਉਹਨੂੰ ਇਹੀ ਭੁੱਲ ਜਾਂਦਾ ਮੈਂ ਧਰਤੀ ਤੇ ਕਰਨ ਕੀ ਆਇਆ। ਬਾਹਰ ਦੇ ਹਨੇਰੇ ਵਿੱਚ ਚੇਤਾ ਹੈ ਮੈਂ ਕੌਣ ਹਾਂ, ਪਰ ਅੰਦਰ ਦੇ ਹਨੇਰੇ ਵਿੱਚ ਤਾਂ ਚੇਤਾ ਹੀ ਨਹੀਂ। ਤਾਂ ਹੀ ਗੁਰੂ ਨੇ ਅੰਦਰ ਦੇ ਹਨੇਰੇ ਵਿੱਚ ਡੁੱਬੇ ਹੋਏ ਮਨ ਨੂੰ ਕਿਹਾ ਕਿ ਮਨ ਤੂੰ ਜੋਤ ਸਰੂਪ ਹੈ, ਤੈਨੂੰ ਭੁੱਲ ਹੀ ਗਿਆ ਮੈਂ ਕੌਣ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਕਿਸ ਹਨੇਰੇ ਵਿੱਚ ਡੁੱਬ ਗਿਆ ਹੈ। ਇਸ ਤੋਂ ਅਗਲੀ ਬੇਨਤੀ ਕਰਾਂ ਕਿ ਦੇਖੋ ਆਹ ਚਾਨਣ ਹੈ, ਇਹ ਸਾਨੂੰ ਜ਼ਮੀਨ ਦਿਖਾਏਗਾ, ਸਾਨੂੰ ਰਸਤੇ ਦਿਖਾਏਗਾ, ਪਰ ਹਜ਼ਾਰਾਂ ਲੈਂਪ ਬਾਹਰ ਪੈਦਾ ਹੋ ਜਾਣ, ਅੰਦਰ ਦਾ ਹਨੇਰਾ ਕੇਵਲ ਗੁਰੂ ਦਾ ਸ਼ਬਦ ਹੀ ਦੂਰ ਕਰੇਗਾ। ਇਹੀ ਕਾਰਨ ਮੇਰੇ ਸਤਿਗੁਰੂ ਨੇ ਸ਼ਬਦ ਨੂੰ ਪ੍ਰਕਾਸ਼ ਨਾਲ ਬੜਾ ਉਪਮਾ ਦਿੱਤੀ। ਦਾਸ ਨੇ ਤਾਂ ਇੱਕ ਵਾਰ ਅਰਜ਼ ਕੀਤੀ, ਹਨੇਰਾ ਵੀ ਇੱਕ ਤਰ੍ਹਾਂ ਦਾ ਨਹੀਂ, ਸ਼ਾਇਦ ਮੈਂ ਸ਼ਬਦ ਦੁਹਰਾਉਣ ਲੱਗਾ, ਆਪ ਰੋਜ਼ ਸੁਣਨ ਵਾਲੇ ਸਰੋਤੇ ਬੈਠੇ ਹੋ, ਕਿ ਬਚਨ ਕਹਿ ਕਿ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਈ, ਸਿਰ ਮੈਂ ਪ੍ਰਕਾਸ਼ ਸੰਬੰਧੀ ਕੀ ਬੇਨਤੀ ਕਰਨੀ ਹੈ। ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਵਿੱਚ ਕਿਹਾ ਕਿ ਹਨੇਰਾ ਬਹੁਤ ਸੀ, ਬੜਾ ਅੰਧਕਾਰ, ਪਰ ਉਹਨਾਂ ਕਿਹਾ ਯਾਦ ਰੱਖਿਓ ਕਿ ਬਾਬਾ ਜੀ ਦੀ ਆਮਦ ਵੇਲੇ ਦੋ ਤਰ੍ਹਾਂ ਦਾ ਹਨੇਰਾ ਸੀ, ਇੱਕ ਸੀ ਕਾਲਾ ਹਨੇਰਾ ਤੇ ਇੱਕ ਸੀ ਸ਼ਵੇਤ ਚਿੱਟੇ ਰੰਗ ਦਾ ਹਨੇਰਾ। ਹੁਣ ਮਨ ਚਾਹੁੰਦਾ ਵੀ ਕਾਲਾ ਹਨੇਰਾ ਤਾਂ ਹੋਇਆ ਰਾਤ ਦਾ, ਪਰ ਆ ਚਿੱਟਾ ਹਨੇਰਾ ਕੌਣ ਹੋ ਗਿਆ। ਸੱਚ ਇਹ ਹੈ ਕਿ ਕਾਲਾ ਹਨੇਰਾ ਉਤਨਾ ਖਤਰਨਾਕ ਨਹੀਂ ਕਿ ਜਿੰਨਾ ਚਾਨਣ ਵਾਲਾ ਹਨੇਰਾ ਖਤਰਨਾਕ ਹੈ। ਕਾਲੇ ਹਨੇਰੇ ਨੂੰ ਲੈਂਪ ਲਾਈਟ ਰੋਸ਼ਨੀ ਬੱਤੀਆਂ ਚੀਰ ਕੇ ਨਿਕਲਣਗੀਆਂ, ਪਰ ਜਦੋਂ ਚਿੱਟਾ ਹਨੇਰਾ ਕਿਤੇ ਪਸਰ ਜਾਏ, ਹਕੀਕਤ ਉਹ ਤਾਂ ਸੂਰਜ ਦੀ ਪੇਸ਼ਵੀ ਨਹੀਂ ਜਾਣਦੇ। ਹੁਣ ਦੋ ਤਰ੍ਹਾਂ ਦਾ ਹਨੇਰਾ ਮਹਾਰਾਜ ਜੀ ਨੇ ਕਿਹਾ, ਉਹ ਅਸੀਂ ਸਾਰੇ ਪੜ੍ਹਨੇ ਹਾਂ ਤੇ ਤੁਹਾਨੂੰ ਉਹ ਤੁਕਾਂ ਚੇਤੇ ਨੇ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਖੋਵਾ। ਆਪ ਸੂਝਵਾਨ ਹੋ, ਇੱਥੇ ਧੁੰਦ ਨਾਲ ਕਦੀ ਸੂਰਜ ਨੂੰ ਨਹੀਂ ਰਚਨਾਇਆ ਗਿਆ ਕਿ ਸੂਰਜ ਆਇਆ ਤੇ ਤਾਂ ਚਾਨਣ ਹੋਇਆ, ਕਿਉਂਕਿ ਧੁੰਦ ਚਿੱਟਾ ਹਨੇਰਾ ਹੈ। ਕਾਲੀ ਹਾਲਾਤ ਵਿੱਚ ਤੁਰੋ, ਜਦੋਂ ਧੁੰਦ ਪੈਂਦੀ ਏ, ਇੰਝ ਲੱਗਦਾ ਜਿਵੇਂ ਚਿੱਟਾ ਰੂਹ, ਚਿੱਟਾ ਪਹਾੜ, ਚਿੱਟੇ ਬੱਦਲ, ਕਾਲੇ ਰਾਤ ਵਿੱਚ ਚਿੱਟਾ ਹਨੇਰਾ, ਰਾਤ ਕਾਲੀ ਤੇ ਧੁੰਦ ਚਿੱਟੀ। ਹੁਣ ਦੇਖੋ ਉੱਥੇ ਕਿਹਾ ਗਿਆ ਕੇਵਲ ਸਤਿਗੁਰੂ ਗੁਰੂ ਨਾਨਕ ਸਾਹਿਬ ਚਿੱਟੇ ਹਨੇਰੇ ਨੂੰ ਧੁੰਦ ਨੂੰ ਚੁੱਕ ਸਕਦੇ ਨੇ, ਕਾਲਾ ਹਨੇਰਾ ਬਹੁਤ ਛੇਤੀ ਜਾ ਸਕਦਾ, ਕਾਲਾ ਹਨੇਰਾ ਤਾਂ ਦੀਵਾ ਬਲੈ ਅੰਧੇਰਾ ਜਾਏ, ਕਾਲਾ ਹਨੇਰਾ ਤਾਂ ਸੂਰਜ ਚੜ੍ਹੇ ਤਾਂ ਚਲਾ ਜਾਏਗਾ। ਗੁਰਮੁਖੋ, ਇੱਕ ਉਹ ਲੋਕ ਹਨੇਰੇ ਵਿੱਚ ਡੁੱਬੇ ਸਨ ਜਿਹੜੇ ਕਾਲੇ ਹਨੇਰੇ ਵਿੱਚ ਨੇ, ਉਹਨਾਂ ਨੂੰ ਸਮਝ ਕੋਈ ਨਹੀਂ, ਧਰਮ ਦਾ ਪਤਾ ਨਹੀਂ, ਉਹਨਾਂ ਨੂੰ ਕੋਈ ਫਲਸਫੇ ਦਾ ਪਤਾ ਨਹੀਂ, ਸਿੱਧਰੇ ਪੱਧਰੇ ਲੋਕ ਨੇ, ਪਰ ਅੰਦਰ ਇੰਨੀ ਵੀ ਸੂਝ ਨਹੀਂ ਮੈਂ ਕਮਾਣ ਕੀ ਆਇਆ। ਪਰ ਇੱਕ ਉਹ ਲੋਕ ਸਨ ਕਿ ਜਿਹੜੇ ਧੁੰਦ ਦੀ ਤਰ੍ਹਾਂ ਚਿੱਟੇ ਰੰਗ ਦਾ ਪ੍ਰਗਟਾਵਾ ਕਰਦੇ ਸਨ, ਅਸੀਂ ਧਰਮੀ ਖਾਂ, ਪਰ ਕਾਲਾ ਹਨੇਰਾ ਛੇਤੀ ਬਦਲ ਸਕਦਾ ਹੈ, ਪਰ ਚਿੱਟਾ ਹਨੇਰਾ ਜਿਹੜਾ ਧਰਮ ਦੇ ਨਾਂ ਥੱਲੇ ਪਖੰਡ ਕਰਨ ਲੱਗ ਪੈਂਦਾ ਉਸ ਹਨੇਰੇ ਨੂੰ ਹਟਾਉਣਾ ਬਹੁਤ ਮੁਸ਼ਕਲ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦੋਨੋਂ ਹਨੇਰੇ ਚੁੱਕੇ, ਇਹਨੇ ਕਾਲੇ ਹਨੇਰੇ ਨੂੰ ਵੀ ਖਤਮ ਕੀਤਾ ਤੇ ਇਹਨੇ ਧੁੰਦ ਨੂੰ ਵੀ ਖਤਮ ਕੀਤਾ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਗੁਰੂ ਅਰਜੁਨ ਦੇਵ ਜੀ ਨੇ ਤਾਂ ਧੰਨ ਗੁਰੂ ਨਾਨਕ ਸਾਹਿਬ ਲਈ ਵੀ ਪ੍ਰਕਾਸ਼ ਸ਼ਬਦ ਵਰਤਿਆ। ਕਹਿਣ ਲੱਗੇ ਬਲਿਓ ਚਿਰਾਗ ਅੰਧਿਆਰ ਮੈਂ, ਹੁਣ ਚਿਰਾਗ ਵੀ ਤਾਂ ਪ੍ਰਕਾਸ਼ ਦਿੰਦਾ ਹੈ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਉਹ ਪਾਰ ਬ੍ਰਹਮ ਪਰਮੇਸ਼ਰ ਗੁਰੂ ਨੂੰ ਦੀਪਕ ਵੀ ਕਿਹਾ ਗਿਆ। ਬਾਣੀ ਵਿੱਚ ਅਸੀਂ ਪੜ੍ਹਨੇ ਆ ਕਿ ਗੁਰਦਾਤਾ ਗੁਰ ਖਿਵੈ ਕਰ, ਗੁਰ ਦੀਪਕ ਤਿਉਂ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ ਦੀਪਕ ਕਿਹਾ ਗਿਆ। ਸਾਹਿਬ ਨੇ ਕਿਹਾ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਜਿਹੜੀ ਅਗਲੀ ਬੇਨਤੀ ਕਰਨੀ ਹੈ, ਜਿੰਨੀ ਦੇਰ ਤੱਕ ਆਪਾਂ ਪਾਠ ਨਹੀਂ ਕਰਾਂਗੇ ਗੁਰਮੁਖੋ, ਓਨੀ ਦੇਰ ਤੱਕ ਦੀਦਾਰ ਕਿਵੇਂ ਹੋਣਗੇ। ਇੱਥੇ ਹੋਰ ਸ਼ਬਦ ਕਹਿ ਦਿਆਂ, ਜੇ ਮੰਨ ਲਿਆ ਜਾਏ ਆਪਾਂ ਪਾਠ ਕਰ ਨਹੀਂ ਸਕਦੇ ਤੇ ਘੱਟੋ ਘੱਟ ਪਾਠ ਸੁਣ ਹੀ ਲਈਏ, ਜੇ ਸੁਣਾਂਗੇ ਉਹਦਾ ਵੀ ਲਾਭ ਮਿਲੇਗਾ। ਪਿਛਲੇ ਦਿਨ ਇੱਕ ਤਾਂ ਅਰਜ਼ ਕਰਕੇ ਆਇਆ ਕਿ ਇਨਸਾਨ ਤੂੰ ਪਤਾ ਨਹੀਂ ਕਿੰਨੀਆਂ ਕੁ ਪੰਜਾਬੀ ਦੀਆਂ ਕਿਤਾਬਾਂ ਪੜ੍ਹ ਦਿੱਤੀਆਂ, ਕਿੰਨੀਆਂ ਕੁ ਅਖਬਾਰਾਂ ਰੋਜ਼ ਪੜ੍ਹ ਦਿੱਤੀਆਂ, ਇੰਨੀ ਜ਼ਿੰਦਗੀ ਲੰਘ ਗਈ, ਪਰ ਅਜੇ ਤੱਕ ਜਿਸ ਨੂੰ ਰੋਜ਼ ਇਸ਼ਟ ਮੰਨ ਕੇ ਮੱਥਾ ਟੇਕਣੇ ਤੂੰ ਉਹਦੇ ਚਰਨਾਂ ਵਿੱਚ ਝੁੱਕ ਕੇ ਉਹਦਾ ਪਾਠ ਵੀ ਮੁਕੰਮਲ ਨਹੀਂ ਕੀਤਾ। ਪਰ ਇਹ ਬੀਜ ਨਾਸ਼ ਨਹੀਂ, ਬੜੇ ਕਰਨੀ ਕਮਾਣੀ ਵਾਲੇ ਨੇ ਜਿਹੜੇ ਰੋਜ਼ ਗੁਰੂ ਕੀ ਬਾਣੀ ਦਾ ਪਾਠ ਕਰਦੇ ਨੇ, ਦੀਦਾਰ ਕਰਦੇ ਨੇ ਗੁਰੂ ਦੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰਨੇ ਹਾਂ। ਇੱਥੇ ਇੱਕ ਹੋਰ ਅਰਜ਼, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਹੁਣੀ ਨਾਲ ਨਾਲ ਸੰਖੇਪ ਜੀ ਗੱਲ ਸਮਝਾਈ ਜਾ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ। ਅੱਜ ਮਨ ਚਾਹਿਆ ਸੁਬਾਹ ਕਿ ਪ੍ਰਕਾਸ਼ ਹੈ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਸੇ ਦੇ ਰਾਜੇ ਮਹਾਰਾਜੇ ਦੀ, ਕਿਸੇ ਸਮਰਾਟ ਦੀ, ਕਿਸੇ ਬਾਦਸ਼ਾਹ ਦੀ, ਕਿਸੇ ਪਾਤਸ਼ਾਹ ਦੀ, ਕਿਸੇ ਜਾਗੀਰਦਾਰ ਦੀ, ਕਿਸੇ ਦੁਨਿਆਵੀ ਪਦਵੀ ਤੇ ਬੈਠੇ ਕੋਈ ਬੰਦੇ ਦੀ ਕੋਈ ਵੀ ਸ਼ਬਦ ਸਿਬਦਾ ਨਹੀਂ ਕਿਹਾ ਗਿਆ। ਅਸੀਂ ਬਾਣੀ ਚੋਂ ਦੇਖਾਂਗੇ ਕੁਛ ਪ੍ਰਮਾਣ, ਜੇ ਪਾਠ ਦੀਦਾਰ ਕਰਾਂਗੇ ਤਾਂ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਕਿਸੇ ਰਾਜੇ ਦੀ ਉਪਮਾ ਹੈ, ਹਾਂ ਸਮਕਾਲੀ ਭਾਵੇਂ ਬਾਦਸ਼ਾਹ ਮਿਲੇ, ਪਰ ਮੇਰੇ ਬਾਬੇ ਦੀ ਬਾਣੀ ਨੇ ਤਾਂ ਉਹਨਾਂ ਨੂੰ ਵੀ ਕਹਿ ਦਿੱਤਾ। ਕਹਿਣ ਲੱਗੇ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਲ, ਜਮ ਕਰ ਮੁਗਰ ਚੜਾਇਆ। ਹੁਣ ਸ਼ਬਦ ਉੱਥੇ ਜਮ ਵਰਤਿਆ, ਜੇ ਸਮਕਾਲੀ ਰਾਜੇ ਜ਼ੁਲਮ ਕਰਦੇ ਦੇਖੇ ਉਹਨਾਂ ਦੀ ਸਿਫਤ ਨਹੀਂ ਕੀਤੀ। ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਚਨ ਕੀਤੇ ਕਿ ਕਲ ਕਾਤੀ ਰਾਜੇ ਕਸਾਈ, ਧਰਮ ਭੰਗ ਕਰ ਉੱਡ ਰਿਹਾ। ਜਾਂ ਅਸੀਂ ਬਚਨ ਪੜ੍ਹਨੇ ਆ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ ਰਤ ਪਿਤ ਕੁੱਤਿਓ ਝੱਟ ਜਾਓ। ਇਸ ਗੁਰੂ ਗ੍ਰੰਥ ਸਾਹਿਬ ਵਿੱਚ ਦੁਨਿਆਵੀ ਰਾਜਿਆਂ ਦੀ ਸਿਫਤਾ ਨਹੀਂ, ਪਰ ਇੱਕ ਬੇਨਤੀ, ਜੇਕਰ ਮੰਨ ਲਈ ਕੋਈ ਥਿੜਕ ਰਿਹਾ ਹੈ ਉਹਨੂੰ ਮੇਰੇ ਗੁਰੂ ਨੇ ਸਮਝਾਉਣ ਲਈ ਕਿਹਾ, ਉਹ ਰਾਜਾ ਦੇਖ ਪੂਰਬਲੇ ਬੀਜੇ ਸਨ, ਅੱਜ ਰਾਜ ਭਾਗ ਮਿਲ ਗਿਆ ਹੈ ਤੇ ਪਦਵੀ ਲੈ ਕੇ ਜ਼ੁਲਮ ਦੀ ਹਨੇਰੀ ਲਿਆ ਦਿੱਤੀ, ਯਾਦ ਰੱਖੀ ਇਹ ਪਦਵੀਆਂ ਸਦਾ ਨਹੀਂ ਰਹਿਣੀਆਂ, ਇਹਨਾਂ ਨੇ ਬਿਨਸ ਜਾਣਾ। ਦਾਨੰਗ ਪਰਾ ਪੂਰਬੇਨ ਪੁਚੰਤੇ ਮਖੀਪ ਤੇ, ਸਿਫਤ ਨਹੀਂ ਹਾਂ ਰਾਹ ਜ਼ਰੂਰ ਪਾਇਆ। ਦਾਨੰਗ ਪਰਾ ਪੂਰਬੇਨ ਪੁਚੰਤੇ ਮਖੀਪ ਤੇ, ਵਪਰੀਤ ਬੁੱਧਿਅੰਗ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗ ਤੇ। ਕਿਸੇ ਰਾਜੇ ਦੀ ਦੁਨਿਆਵੀ ਪਦਵੀ ਤੇ ਬੈਠੇ ਹੋਏ ਦੀ ਸਿਫਤ ਨਹੀਂ। ਇਸ ਤੋਂ ਅਗਾਂਹ ਚੱਲੀਏ, ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਦੀ ਧਨ ਕਰਕੇ ਬਹੁਤਾਤ ਹੈ ਤੇ ਉਹਦੀ ਸਿਫਤ ਨਹੀਂ ਕਿ ਇਹ ਅਰਬਾਂ ਪਤੀ ਹੈ, ਇਹ ਖਰਬਾਂ ਪਤੀ ਹੈ, ਇਹਦੇ ਬਹੁਤ ਸਾਰੇ ਜ਼ਮੀਨ ਭੋਏ ਪਾਂਡਾ, ਇਹਦੇ ਬਹੁਤ ਸਾਰੇ ਬਿਜ਼ਨਸ ਨੇ। ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਦੁਨਿਆਵੀ ਧਨ ਦੀ ਪ੍ਰਾਪਤੀ ਵਾਲਾ ਬੰਦਾ ਉਹਦੇ ਲਈ ਕੋਈ ਸ਼ਿਫਤ ਨਹੀਂ। ਸਤਿਗੁਰੂ ਦੇ ਬਚਨ ਅਸੀਂ ਪੜ੍ਹਦੇ ਹਾਂ, ਮਹਾਰਾਜ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਕਾਚਾ ਧਨ ਸੰਚੈ ਮੂਰ ਗਵਾਰ, ਕਾਚੇ ਧਨ ਨੂੰ ਪ੍ਰਾਪਤ ਕਰਨ ਵਾਲੇ ਦੀ ਸਿਫਤ ਨਹੀਂ। ਕਾਚਾ ਧਨ ਸੰਚੈ ਮੂਰ ਗਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕੱਚੇ ਧਨ ਦੀ ਕਿਤੇ ਸਿਫਤ ਹੈ। ਫਿਰ ਬੇਨਤੀ ਕਰਦੇ ਹਾਂ ਕਿ ਕੱਚੇ ਧਨ ਨੂੰ ਸਾਰੀ ਜ਼ਿੰਦਗੀ ਸੰਗ੍ਰਹਿ ਕੇ ਸਵਾਸ ਸਵਾਸ ਮਾਇਆ ਦਾ ਸਿਮਰਨ ਕਰਨ ਵਾਲਾ, ਉਹਨੂੰ ਗੁਰੂ ਨੇ ਤੁਰਦਿਆਂ ਇੱਕ ਗੱਲ ਜ਼ਰੂਰ ਕਹੀ ਕਿ ਕਬੀਰ ਕੌਡੀ ਕੌਡੀ ਜੋਰ ਕਹਿ, ਜੋਰੇ ਲਾਹ ਕਰੋਰ ਚਲਤੀ ਬਾਰ ਨਾ ਕੱਛ ਮਿਲਿਓ, ਲਈ ਲੰਗੋਟੀ ਤੋਰ ਉਹਦੀ ਬਾਂਸਲੀ, ਉਹਦੀ ਥੈਲੀ ਰੁਪਈਆਂ ਵਾਲੀ ਵੀ ਵਾਹ ਕਰ ਲਈ। ਦੁਨਿਆਵੀ ਕੱਚੇ ਧਨ ਕਰਕੇ ਜਿਤਨਾ ਮਰਜ਼ੀ ਕੋਈ ਅਮੀਰ ਹੋਵੇ, ਗੁਰੂ ਗ੍ਰੰਥ ਸਾਹਿਬ ਚ ਐਸੇ ਬੰਦਿਆਂ ਦੀ ਸਿਫਤ ਨਹੀਂ। ਇਸ ਤੋਂ ਅਗਲੀ ਬੇਨਤੀ, ਜਿਵੇਂ ਹਿੰਦੁਸਤਾਨ ਵਿੱਚ ਕੁਝ ਗ੍ਰੰਥ ਨੇ, ਮੈਂ ਅਰਜ਼ ਕਰਾਂ ਉਹਦੇ ਵਿੱਚ ਪਰਮਾਤਮਾ ਦੀ ਬਣਾਈ ਹੋਈ ਇਸ ਮਾਨਵਤਾ ਦੇ ਟੁਕੜੇ ਕਰ ਦਿੱਤੇ ਗਏ, ਉਹਦੀਆਂ ਦੀਵਾਰਾਂ ਖੜੀਆਂ ਕਰ ਦਿੱਤੀਆਂ ਗਈਆਂ। ਇਹ ਕਹਿ ਦਿੱਤਾ ਕਿ ਸ਼ੂਦਰ ਜਿਤਨਾ ਮਰਜ਼ੀ ਗਿਆਨਵਾਨ ਹੋਵੇ, ਉਹ ਮੂਰਖ ਬ੍ਰਾਹਮਣ ਦੇ ਸਾਹਮਣੇ ਚਾਕਰੀ ਹੀ ਕਰੇਗਾ, ਉਹ ਝੁਕੇਗਾ। ਇੱਥੇ ਉੱਚੀ ਜਾਤ ਵਾਲਿਆਂ ਦੇ ਲਈ ਕੋਈ ਸ਼ਬਦ ਨਹੀਂ, ਇਹ ਨਹੀਂ ਕਿ ਜਾਤ ਦੇ ਆਧਾਰ ਤੇ ਸਿਫਤ ਕੀਤੀ ਗਈ ਕਿ ਤੇਰੀ ਜਾਤ ਬਹੁਤ ਉੱਚੀ ਹੈ, ਤੇਰਾ ਘਰਾਣਾ ਬਹੁਤ ਉੱਚਾ ਹੈ, ਤੇਰੇ ਪਰਿਵਾਰ ਦਾ ਨਾਮੋ ਨਾਮ ਬਹੁਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਾਤ ਦੇ ਆਧਾਰ ਤੇ ਸਵਰਨ ਜਾਂ ਅਛੂਤ ਕਹਿ ਕੇ, ਅਛੂਤ ਕਹਿ ਕੇ ਦੁਰਕਾਰਿਆ ਨਹੀਂ, ਤੇ ਕਿਸੇ ਇੱਕ ਵਰਗ ਨੂੰ ਸਵਰਨ ਜਾਤੀ ਕਹਿ ਕੇ ਉਚਾਇਆ ਨਹੀਂ ਗਿਆ। ਇਹ ਵੀ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਹੁੰਦੇ। ਆ ਸਾਰੇ ਸਮਾਜ ਦਾ ਢਾਂਚਾ ਮੈਂ ਤਾਂ ਮੇਰੇ ਮਨ ਚ ਆਇਆ, ਸਿੰਘ ਸਾਹਿਬ ਇਸ਼ਾਰਾ ਕਰ ਰਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਚ ਦੇਖੋ ਜਾਤ ਦੇ ਆਧਾਰ ਤੇ ਜੇ ਗੱਲ ਚੱਲੀ। ਇੱਕ ਭਗਤ ਦੇ ਅੰਦਰ ਬਾਣੀ ਆਈ, ਹੁਣ ਇਹ ਜਿਹੜੀ ਬਾਣੀ ਹੈ, ਸਨਮਾਨਯੋਗ ਸਿੰਘ ਸਾਹਿਬ ਬੈਠੇ ਨੇ, ਕਬੀਰ ਸਾਹਿਬ ਅੰਦਰ ਰਾਗਬੰਦ ਬਾਣੀ ਆਈ, ਰਵਿਦਾਸ ਸਾਹਿਬ ਅੰਦਰ ਇਹ ਬਾਣੀ ਆਈ, ਨਾਮਦੇਵ ਜੀ ਅੰਦਰ ਬਾਣੀ ਆਈ। ਜਿਸ ਸੱਚੀ ਸਰਕਾਰ ਦੇ ਦਰਬਾਰ ਵਿੱਚ ਬੈਠੇ ਹਾਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਅੰਦਰ ਤਾਂ 30 ਰਾਗਾਂ ਦੇ ਵਿੱਚ ਬਾਣੀ ਆਏ। ਹੁਣ ਜਿਹੜੇ ਸੂਖਸ਼ਮ ਕਲਾ ਸੀ ਉਹ ਕਿਵੇਂ ਆ ਗਈ ਸੂਖਸ਼ਮ ਕਲਾ ਵਿੱਚ, ਕਿ ਕਾਵ ਛੰਦਾਬੰਦੀ ਕਿਵੇਂ ਆਈ, ਰਾਗ ਦਾ ਗਿਆਨ ਕਿਵੇਂ ਆ ਗਿਆ, ਜਾਂ ਕਵਿਤਾ ਦਾ ਤੁਕਾਂ ਤੇ ਤੋਲ ਕਿਵੇਂ ਆ ਗਿਆ। ਜੇ ਬਾਹਰ ਮੁਖੀ ਜਾਓ ਤੇ ਬੰਦੇ ਨੂੰ ਪੜ੍ਹਨਾ ਹੀ ਪੈਂਦਾ ਵੀ ਮਾਤਰਾ ਕਿਹੜੀਆਂ ਨੇ, ਕਿਹੜੀ ਲਘੂ ਹੈ, ਕਿਹੜੀ ਦੀਰਘ ਹੈ, ਜਾਂ ਕੋਈ ਰਾਗ ਦੀ ਲਏਗਾ ਕਿਤੋਂ ਨਾ ਕਿਤੋਂ ਸੂਝ। ਪਰ ਗੁਰੂ ਗ੍ਰੰਥ ਸਾਹਿਬ ਜੀ ਅਦੁੱਤੀ ਰੂਹਾਨੀ ਗਿਆਨ, ਉਹ ਕਹਿੰਦੇ ਜਦੋਂ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਜਾਏ ਤੇ ਇਹ ਸੂਖਮ ਕਲਾ ਜਿਤਨੀਆਂ ਵੀ ਨੇ ਉਹ ਸ਼ਬਦ ਦੇ ਪ੍ਰਕਾਸ਼ ਵਾਲੀ ਥਾਂ ਤੇ ਸੇਵਾ ਕਰਨ ਲਈ ਪਹੁੰਚ ਜਾਂਦੀਆਂ, ਚਾਹੇ ਉਹ ਰਾਗ ਹੈ, ਚਾਹੇ ਉਹ ਕਵਿਤਾ ਹੈ, ਉਹ ਅੰਦਰ ਆਪਣੇ ਆਪ ਉਪਜਦੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਅੰਦਰ ਬਾਣੀ ਆਈ ਤੇ ਆਈ ਬਨਾਰਸ ਦੀ ਧਰਤੀ ਤੇ। ਹੁਣ ਜਿਹੜੇ ਬੰਦੇ ਉੱਥੇ ਸਦੀਆਂ ਤੋਂ ਕਾਬਜ ਸਨ ਕਿ ਇਹ ਦੇਵ ਬਾਣੀ ਕਹਿ, ਤੇ ਉਹ ਕੱਪੜੇ ਬੁਣਨ ਵਾਲਾ ਸੱਜਣ ਉਹਨੇ ਕਿਹਾ ਆਓ ਲੋਕੋ ਮੈਂ ਤੁਹਾਨੂੰ ਬ੍ਰਹਮ ਦੀ ਬਾਣੀ ਸੁਣਾਵਾਂ। ਉਹਨਾਂ ਕਿਹਾ ਇਹ ਬ੍ਰਹਮ ਦੀ ਬਾਣੀ ਸੁਣਾਏਗਾ, ਤੇ ਉਹਨਾਂ ਕੀ ਕਹਿ ਦਿੱਤਾ, ਕਹਿਣ ਲੱਗੇ ਇਹ ਅੱਖਰ ਜੋੜ ਜੋੜ ਕੇ ਗੀਤ ਬਣਾਉਂਦਾ ਹੈ, ਇਹਦੇ ਸ਼ਬਦ ਇਹਦੇ ਤੁਕਾਂਤ ਇਹਦੇ ਅੱਖਰ ਦੇਵ ਬਾਣੀ ਦਾ ਮੁਕਾਬਲਾ ਕਰਨਗੇ। ਉਸ ਮਹਾਂਪੁਰਖ ਨੇ ਲਿਖ ਕੇ ਸ਼ਬਦ ਕਹਿ ਦਿੱਤਾ ਸੀ, ਸਾਰੇ ਪੜ੍ਹਨੇ। ਕਹਿਣ ਲੱਗੇ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਜਿਹੜੀ ਜੋਤ ਪਰਮ ਜੋਤ ਵਿੱਚ ਲੀਨ ਹੋ ਗਈ ਕਿਸ ਦੀ ਕੀ ਤਾਕਤ ਉਹਨੂੰ ਵਾਹ ਕਰ ਸਕੇ। ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਜਿਤ ਕਟ ਨਾਮ ਨਾ ਉਪਜੈ। ਦੇਖੋ ਨਾਮ ਦਾ ਬੀਜਣਾ ਤੇ ਨਾਮ ਦਾ ਉਪਜਣਾ ਥੋੜਾ ਜਿਹਾ ਅੰਤਰ ਹੈ। ਜਦੋਂ ਬੀਜ ਪੈਂਦਾ ਉਦੋਂ ਅੰਕੁਰ ਨਹੀਂ, ਪਹਿਲਾਂ ਬੀਜਿਆ ਜਾਂਦਾ ਫਿਰ ਅੰਦਰੋਂ ਉਪਜਦਾ। ਪਹਿਲਾਂ ਗੁਰੂ ਜੀ ਕਿਰਪਾ ਕਰਕੇ ਗੁਰਮੰਤਰ ਦੀ ਦਾਤ ਦਿੰਦੇ ਨੇ, ਬੀਜ ਪਾਉਂਦੇ ਨੇ, ਤੇ ਜਦੋਂ ਸਿੱਖ ਰਹਿਤ ਵਿੱਚ ਰਹਿ ਕੇ ਅਭਿਆਸ ਕਰਦਾ ਫਿਰ ਉਹ ਨਾਮ ਉਪਜਦਾ। ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਜਿਤ ਕਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਹੇ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਕਹਿਣ ਲੱਗੇ ਸਾਧ ਮਿਲੈ ਸਿੱਧ ਪਾਈਐ, ਕਿ ਇਹ ਜੋਗ ਕੇ ਭੋਗ ਦੋਹੇ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਉੱਥੇ ਉਸ ਮਹਾਂਪੁਰਖ ਨੇ ਡੰਕੇ ਦੀ ਚੋਟ ਤੇ ਇਸ ਬਾਣੀ ਦੀ ਗੱਲ ਕਰਦਿਆਂ ਕਿਹਾ ਕਿ ਲੋਕ ਜਾਣੈ ਇਹੋ ਗੀਤ ਹੈ। ਲੋਕ ਕਹਿੰਦੇ ਨੇ ਕਿ ਇਹ ਜੀ ਅੱਖਰ ਜੋੜ ਕੇ ਕਵਿਤਾ ਬਣਾ ਦਿੱਤੀ। ਇੱਥੇ ਇੱਕ ਹੋਰ ਬੇਨਤੀ ਕਰਦਿਆਂ, ਗੀਤ ਵੀ ਅੱਖਰਾਂ ਵਿੱਚ ਨੇ, ਬਾਣੀ ਵੀ ਅੱਖਰਾਂ ਵਿੱਚ ਹੈ, ਪਰ ਬੜਾ ਫਰਕ ਹੈ। ਕਵਿਤਾ ਠੀਕ ਹੈ ਕਿ ਗੀਤਕਾਰ ਦੇ ਅੰਦਰ ਗੀਤ ਜਨਮ ਲੈਂਦਾ, ਪਰ ਯਾਦ ਰੱਖਿਓ ਉਹ ਭੌਤਿਕ ਸੰਸਾਰ ਵਿੱਚ ਜੀਣ ਵਾਲਾ ਬੰਦਾ ਕੇਵਲ ਇਸ ਸੰਸਾਰ ਦੀ ਸੀਮਾ ਦੇ ਅੱਖਰ ਬੋਲਦਾ, ਪਰ ਇਸ ਵਿੱਚ ਤਾਂ ਬਾਣੀ ਹੋਵੇ ਜਿਹੜੀ ਪਰਾ ਭੋਕ ਭੋਤਕ ਦੀ ਗੱਲ ਕਰਦੀ ਹੈ। ਇਹ ਦ੍ਰਿਸ਼ਟ ਮਾਨ ਵਿੱਚ ਰਹਿੰਦੇ ਹੋਏ ਭਗਤ ਉਸ ਅਦ੍ਰਿਸ਼ਟ ਦੇ ਸੋਹਲੇ ਪੈ ਗਾਉਂਦੇ, ਬੇਨਤੀ ਹੈ। ਦੂਸਰੀ ਗੱਲ, ਗੀਤ ਗਾਉਣ ਵਾਲਾ, ਗੀਤ ਲਿਖਣ ਵਾਲਾ, ਕਈ ਵਾਰੀ ਉਹਦੀ ਕਲਮ ਵਿੱਚੋਂ ਖਿਆਲ ਬੜੇ ਉੱਚੇ ਨਿਕਲਦੇ ਨੇ, ਪਰ ਯਾਦ ਰੱਖਿਓ ਜੀਵਨ ਉੱਚਾ ਨਹੀਂ ਹੁੰਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਮਹਾਂਪੁਰਖਾਂ ਦੀ ਹੈ ਕਿ ਜੋ ਕੁਝ ਆਪਣੀ ਰਸਨਾ ਤੋਂ ਕਿਹਾ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਕਮਾ ਕੇ ਦੇਖਿਆ, ਉਹ ਹੰਢਾਇਆ ਹੈ, ਉਹ ਕੱਲੀ ਕਥਨੀ ਨਹੀਂ, ਉਹ ਕਰਨੀ ਕਮਾਣੀ ਹੈ। ਫਿਰ ਬੇਨਤੀ ਕਰਾਂ ਕਿ ਗੀਤ ਦੁਨਿਆਵੀ ਕਿੰਨੇ ਕੁ ਸਾਲ ਜਿੰਦਾ ਰਹੇਗਾ, ਕਿੰਨੇ ਕੁ ਦਿਨ ਉਹਦਾ ਰਸ ਲਹਾਂਗੇ। ਕੋਈ ਗੀਤਕਾਰ ਗੀਤ ਲਿਖ ਦੇਵੇ, ਗਾਉਣ ਵਾਲਾ ਕਮਾਲ ਦੀਆਂ ਸੁਰਾਂ ਲਾ ਕੇ ਗਾਏ, ਪਰ ਇੱਕ ਦਿਨ ਆਪਾਂ ਕਹਿੰਦੇ ਹਾਂ ਛੱਡੋ, ਇਹ ਤਾਂ ਗੀਤ ਸੁਣ ਸੁਣ ਕੇ ਲੋਕ ਅੱਕ ਗਏ, ਥੱਕ ਗਏ, ਬੰਦ ਕਰੋ ਇਹਨੂੰ, ਰੋਜ਼ ਰੋਜ਼ ਨਹੀਂ ਸੁਣਿਆ ਜਾਂਦਾ। ਅੱਜ ਤਾਂ ਗੀਤ ਦੀ ਉਮਰ 2-4 ਦਿਨ ਹੈ, ਕੋਈ 6 ਮਹੀਨੇ ਸਾਲ ਜੀਏਗਾ, ਇੱਕ ਦਿਨ ਸੁਣਨ ਵਾਲਾ ਕਹੇਗਾ ਛੱਡੋ ਰੋਜ਼ ਹੀ ਇਹ ਗੀਤ, ਪਰ ਨਹੀਂ, ਇਹ ਮੇਰੇ ਬਾਬੇ ਦਾ ਖਿਰਦਾ ਹੈ। ਕਰਤਾਰਪੁਰ ਤੋਂ ਜਪਜੀ ਸ਼ੁਰੂ ਹੋਇਆ, ਸਦੀਆਂ ਹੋ ਗਈਆਂ ਜਪਜੀ ਪੜਿਆ ਜਾ ਰਿਹਾ, ਅਰਬਾਂ ਲੋਕ ਪੜ ਕੇ ਜਾ ਚੁੱਕੇ ਨੇ, ਕਰੋੜਾਂ ਪੜਦੇ ਪਏ ਨੇ, ਕਦੀ ਕਿਸੇ ਨੇ ਕਿਹਾ ਕਿ ਜਪਜੀ ਰੋਜ਼ ਕਿਉਂ ਪੜਿਆ ਜਾਂਦਾ? ਅਸੀਂ ਅੱਕ ਗਏ, ਕਿਉਂਕਿ ਇਸ ਸ਼ਬਦ ਵਿੱਚ ਗੁਰੂ ਸਮਾਇਆ ਤੇ ਗੁਰੂ ਦਾ ਉਪਦੇਸ਼, ਤੇ ਗੁਰੂ ਕਦੀ ਪੁਰਾਣਾ ਹੁੰਦਾ ਹੀ ਨਹੀਂ, ਇਹ ਨਿਤ ਨਵਾਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਮੈਂ ਪ੍ਰਕਰਨ ਵੱਲ ਆਵਾਂ ਕਿ ਉਸ ਮਹਾਂਪੁਰਖ ਨੇ ਕਿਹਾ ਉਹ ਗੀਤ ਨਹੀਂ, ਲੋਕ ਜਾਣੇ ਇਹ ਗੀਤ ਹੈ। ਇਹ ਤੋਂ ਬ੍ਰਹਮ ਵਿਚਾਰ ਜਿਉ ਕਾਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਹਰ। ਅਗਲੀ ਤੁਕ ਉਹਨਾਂ ਕਹੀ, ਉਹ ਤੂੰ ਤਾਂ ਧਰਮ ਦੇ ਗ੍ਰੰਥ ਵੀ ਵੰਡ ਕੇ ਰੱਖ ਦਿੱਤੇ ਕਿ ਇਹ ਬੰਦੇ ਨੂੰ ਖਾ ਕੇ ਕੇਵਲ ਇਹ ਪੜ ਸਕਦਾ ਹੈ। ਤੇ ਉਸ ਮਹਾਂਪੁਰਖ ਨੇ ਕਿਹਾ ਜੋ ਮੈਂ ਬੋਲ ਰਿਹਾ ਇਹਨੂੰ ਸ਼ੂਦਰ ਪੜ ਲਵੇ, ਇਹਨੂੰ ਬ੍ਰਾਹਮਣ ਪੜ ਲਵੇ, ਇਹਨੂੰ ਵੈਸ਼ ਪੜ ਲਵੇ, ਇਹਨੂੰ ਮੁਸਲਮਾਨ ਪੜ ਲਵੇ, ਇਹਨੂੰ ਰਾਫਜੀ ਪੜ ਲਵੇ, ਇਹਨੂੰ ਇਮਾਮ ਸਾਫੀ ਪੜ ਲਵੇ, ਇਹਨੂੰ ਸੂਫੀ ਪੜ ਲਵੇ। ਕਹਿਣ ਲੱਗੇ ਕੋਈ ਗਾਵੇ ਕੋ ਸੁਣੇ, ਕੋਈ ਦੇ ਵਿੱਚ ਏਡਾ ਵੱਡਾ ਸ਼ਬਦ ਸਾਰੇ ਸਮਾ ਗਏ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ। ਭਾਵੇਂ ਮੈਂ ਪ੍ਰਕਰਨ ਵਿੱਚ ਆਵਾਂ ਕਿ ਇੱਥੇ ਰਾਜਿਆਂ ਦੀ ਉਪਮਾ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਕਾਚੇ ਧਨ ਦੀ ਬਹੁਤਾਤ ਵਾਲਿਆਂ ਦੀ ਉਪਮਾ ਨਹੀਂ, ਇੱਥੇ ਜਾਤਾਂ ਦੀਆਂ ਵੰਡੀਆਂ ਪਾ ਕੇ ਕੋਈ ਉੱਚਾ ਨਹੀਂ ਤੇ ਕੋਈ ਨੀਵਾਂ ਨਹੀਂ। ਜੇ ਜਾਤ ਦੀ ਗੱਲ ਚੱਲੀ ਤੇ ਉਸੇ ਮਹਾਂਪੁਰਖ ਨੇ ਕਿਹਾ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਖਮ ਕਤ ਸੂਦ, ਖਮ ਕਤ ਲੋਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਈਅਤ ਕਹਿ ਹਮਾਰੇ। ਸਤਿਗੁਰੂ ਨੇ ਜਾਤ ਤੇ ਨਾਂ ਤੇ ਅੱਗੇ ਥਾਂ ਪਾਉਣ ਵਾਲਿਆਂ ਨੂੰ ਕਿਹਾ ਨਹੀਂ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਮੈਂ ਇੱਕ ਇੱਕ ਸਿਰਫ ਖਿੰਟ ਮਾਤਰ ਅਰਜ਼ ਕਰ ਰਿਹਾ, ਰਾਜ ਪਦਵੀਆਂ ਦੀ ਸਿਫਤ ਨਹੀਂ, ਧਨ ਦੀ ਸਿਫਤ ਨਹੀਂ, ਜਾਤ ਕਰਕੇ ਕਿਸੇ ਦੀ ਸਿਫਤ ਨਹੀਂ। ਤੇ ਚੌਥੀ ਬੇਨਤੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚਮੜੀ ਦੀ ਸੁੰਦਰਤਾ ਕਰਕੇ ਵੀ ਕਿਸੇ ਦੀ ਸਿਫਤ ਨਹੀਂ। ਜੇ ਕਹੀਏ ਵੀ ਚਮੜੀ ਬੜੀ ਸੁੰਦਰ, ਜਿਵੇਂ ਅੱਜ ਕੱਲ੍ਹ ਨੁਮਾਇਸ਼ ਹੈ, ਤੇ ਇੱਕ ਦਿਨ ਅਰਜ਼ ਕੀਤੀ 5 ਗਿਆਨ ਇੰਦਰੇ 5 ਕਰਮ ਇੰਦਰੇ ਨੇ, ਅੱਖਾਂ ਛੋਟੀਆਂ ਨੇ, ਨਾਸ਼ਕਾ ਦਾ ਵੀ ਆਕਾਰ ਛੋਟਾ, ਕੰਨ ਵੀ ਸੀਮਾ ਵਿੱਚ ਨੇ, ਪਰ ਸਭ ਤੋਂ ਵੱਡਾ ਜੇ ਗਿਆਨ ਇੰਦਰਾ ਨਾ ਮਾਨਵੀ ਦੇਹ ਦਾ, ਉਹ ਸਾਡੀ ਤੁਚਾ ਸਭ ਤੋਂ ਵੱਡਾ ਗਿਆਨ ਇੰਦਰਾ, ਪੈਰ ਦੇ ਅੰਗੂਠੇ ਤੋਂ ਲੈ ਕੇ ਕੇਸਾਂ ਤੱਕ ਇਹ ਸਾਰੇ ਸਰੀਰ ਨੂੰ ਲਪੇਟੀ ਬੈਠਾ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੇਵਲ ਸਰੀਰ ਦੀ ਸੁੰਦਰਤਾ ਨੂੰ ਕੋਈ ਥਾਂ ਨਹੀਂ ਦਿੱਤੀ। ਨਾਮ ਤੋਂ ਵਿਖੂਣਾ ਸਰੀਰ, ਉਹਦੇ ਸੁਹੱਪਣ ਨੂੰ ਗੁਰੂ ਨੇ ਬਾਣੀ ਵਿੱਚ ਕਿਹਾ ਕਬੀਰ ਗਰਬ ਨਾ ਕੀਜੀਐ, ਦੇਖੀ ਦੇਖ ਸੁਰੰਗ ਹੈ ਸੋਹਣਾ ਹੀ ਨਾ, ਆਜ ਕਾਲ ਤਜ ਜਹੋਗੇ ਜਿਉਂ ਕਾਂਚੁਰੀ ਭੁਜੰਗ। ਬਾਬਾ ਜੀ ਨੇ ਕਿਹਾ ਕਬੀਰ ਗਰਬ ਨਾ ਕੀਜੀਐ, ਚਾਮ ਲਪੇਟੇ ਖਾਡ, ਖੈਬਰ ਉਪਰ ਛਤਰ ਤਰ ਤੇ ਪੁਨ ਧਰਨੀ ਗਾਢ। ਸਾਹਿਬ ਨੇ ਕਿਹਾ ਕਿ ਫਰੀਦਾ ਜਿਨ ਲੋਇਣ ਜਗ ਮੋਹਿਆ, ਇਹ ਸੁੰਦਰਤਾ ਹੀ ਹੈ ਨਾ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਖਿੱਠ। ਹਾਂ, ਸਰੀਰ ਦੇ ਬਲ ਕਰਕੇ ਵੀ ਕਿਸੇ ਨੂੰ ਇੰਨੀ ਥਾਂ ਨਹੀਂ, ਇਹਨੂੰ ਵੀ ਬੇਨਤੀ ਸਮਝਿਓ। ਜੇ ਕੋਈ ਕਹੇ ਵੀ ਕਿਸੇ ਦਾ ਬਲ ਹੋਵੇ, ਇਹਦੇ ਵਿੱਚ ਪਹਿਲਵਾਨਾਂ ਦੀਆਂ ਸਿਫਤਾਂ ਬਿਲਕੁਲ ਨਹੀਂ। ਗੁਰੂ ਗ੍ਰੰਥ ਸਾਹਿਬ ਨੇ ਜਿਹੜਾ ਸਰੀਰ ਦਾ ਬਲ ਤੇ ਸੁੰਦਰਤਾ ਦਾ ਮਾਣ ਕਰਨ ਵਾਲਾ ਹੈ ਉਹਨੂੰ ਝੰਜੋੜ ਕੇ ਰੱਖ ਦਿੱਤਾ। 12 ਤੇ ਵਧੀਕ ਦਾ ਪਹਿਲਾ ਸ਼ਲੋਕ ਹੀ ਹੈ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸੱਸੜ ਸੂਈਆ ਕਿਵ ਕਰੀ। ਇਹਦੇ ਵਿੱਚ ਸਰੀਰ ਦਾ ਸੁਹੱਪਣ ਕਿਵੇਂ ਝੁਕਾਂ ਸੱਸ ਅੱਗੇ, ਮੇਰੇ ਤਨ ਦਾ ਜੋਬਨ ਮੈਨੂੰ ਝੁਕਣ ਨਹੀਂ ਦਿੰਦਾ। ਤੇ ਮੇਰੇ ਗੁਰੂ ਨੇ ਥੋੜਾ ਕਿਹਾ ਵੀ ਇਹਦੀ ਕਰੋ ਸਿਫਤ, ਬਈ ਇਹਦਾ ਸਰੀਰ ਬੜਾ ਸੋਹਣਾ ਹੈ। ਮਹਾਰਾਜ ਜੀ ਨੇ ਕਿਹਾ ਨਹੀਂ, ਤੂੰ ਕਹਿ ਰਹੀ ਹੈ ਸੱਸੜ ਸੂਈਆ ਕਿਵ ਕਰੀ, ਗੱਚ ਜੇ ਲੱਗਾ ਗੜਬੜੀ ਸਖੀਏ ਧੌਲ ਕਰੀ, ਸੇਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ, ਤੂੰ ਆਪਣੇ ਸਰੀਰ ਦਾ ਮਾਣ ਤੇ ਸੁਹੱਪਣ ਦਾ ਅਹੰਕਾਰ ਨਾ ਕਰ। ਇੱਥੇ ਤਾਕਤ ਕਰਕੇ ਵੀ ਕਿਸੇ ਦੀ ਸਿਫਤ ਨਹੀਂ। ਜੇ ਮੰਨ ਲਓ ਤਾਕਤ ਕਰਕੇ ਕੋਈ ਕਹਿੰਦਾ ਮੇਰੇ ਕੋਲ ਬਲ ਬਹੁਤ, ਤੇ ਗੁਰੂ ਨੇ ਨਾਲ ਹੀ ਬਾਣੀ ਵਿੱਚ ਕਹਿ ਦਿੱਤਾ ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ, ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੇ ਭਾਰ। ਇਸ ਤੋਂ ਅਗਲਾ ਸਟੈਪ ਚੱਲੀਏ, ਬਲ ਕਰਕੇ ਨਹੀਂ, ਜਾਤ ਕਰਕੇ ਨਹੀਂ, ਚਮੜੀ ਦੇ ਸੁਹੱਪਣ ਕਰਕੇ ਨਹੀਂ, ਧਨ ਕਰਕੇ ਨਹੀਂ। ਮੈਂ ਅਗਲਾ ਸ਼ਬਦ ਕਹਿਣ ਲੱਗਾ ਕਿ ਅਮਲ ਤੋਂ ਵਿਖੂਣੇ ਇਲਮ ਦੀ ਵੀ ਕੋਈ ਸ਼ਬਦ ਨਹੀਂ, ਅਮਲ ਤੋਂ ਵਿਖੂਣਾ ਇਲਮ। ਫਿਰ ਸ਼ਬਦ ਕਹਾਂ ਕਿ ਵਿਦਿਆ ਅਭਿਆਸ ਤੋਂ ਬਿਨਾਂ, ਕਰਨੀ ਤੋਂ ਬਿਨਾਂ ਕਥਨੀ ਦੀ ਵੀ ਕੋਈ ਕੀਮਤ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਜੋ ਜਾਣੈ ਮੈਂ ਕਥਨੀ ਕਰਤਾ, ਵਪਾਰੀ ਬਸਦਾ ਜੋ ਫਿਰਤਾ। ਇਲਮ ਤੋਂ ਬਿਨਾਂ ਅਮਲ, ਵਾਹਿਗੁਰੂ ਫਿਰ ਸਮਝੋ ਅਲਮ, ਅਮਲ ਤੋਂ ਬਿਨਾਂ ਇਲਮ, ਇਹ ਦੋ ਸ਼ਬਦ ਨੇ। ਕਈ ਵਾਰੀ ਕਿਸੇ ਕੋਲ ਇਲਮ ਘੱਟ ਹੁੰਦਾ ਪਰ ਅਮਲ ਬਹੁਤ ਜ਼ਿਆਦਾ ਹੁੰਦਾ। ਕੋਈ ਜ਼ਰੂਰੀ ਨਹੀਂ ਕਿ ਜਿਹੜਾ ਆਤਮਕ ਜੀਵਨ ਜੀਂਦਾ ਉਹਨੂੰ ਬਹੁਤ ਗ੍ਰੰਥਾਂ ਦੀ ਜਾਣਕਾਰੀ ਹੋਵੇ, ਲੱਖ ਗ੍ਰੰਥਾਂ ਦਾ ਜਾਣਕਾਰ ਹੋਵੇ। ਤੇ ਗੁਰੂ ਰਾਮਦਾਸ ਦੇ ਦਰ ਤੇ ਝਾੜੂ ਲਾਉਣ ਵਾਲੇ ਦੀ ਅਵਸਥਾ ਇੰਨੀ ਉੱਚੀ ਹੁੰਦੀ, ਉਹਨੂੰ ਗ੍ਰੰਥਾਂ ਦਾ ਜਾਣਕਾਰ ਸਮਝ ਵੀ ਨਹੀਂ ਸਕਦਾ। ਉਹਦੇ ਕੋਲ ਦੁਨਿਆਵੀ ਇਲਮ ਨਹੀਂ, ਸਿਰਫ ਉਹਦੇ ਕੋਲ ਜੀਵਨ ਹੈ, ਪਰ ਜਿੱਥੇ ਅਮਲ ਨਹੀਂ ਉਸ ਇਲਮ ਨੂੰ ਵੀ ਨਹੀਂ ਸਵੀਕਾਰਿਆ। ਤਾਂ ਹੀ ਗੁਰੂ ਨੇ ਕਿਹਾ ਪੜ ਪੜ ਗੱਡੀ ਲੱਦੀਆਂ ਇਲਮ ਹੈ। ਤੇ ਜਦੋਂ ਅਮਲ ਨਹੀਂ, ਕਹਿਣ ਲੱਗੇ ਨਾਨਕ ਲੇਖ ਹੈ ਇੱਕ ਗੱਲ ਹੋਰ ਖੋ ਮੈਂ ਝਖਣਾ ਚਾਖ, ਜਾਂ ਸਤਿਗੁਰੂ ਦੇ ਅੰਮ੍ਰਿਤ ਬੋਲ ਅਸੀਂ ਪੜ੍ਹਦੇ ਹਾਂ। ਹਜ਼ੂਰ ਨੇ ਫੁਰਮਾਇਆ ਪੰਡਿਆ ਕਵਨ ਕੁਮਾ ਤੁਮ ਲਾਗੇ, ਹੁਣ ਗ੍ਰੰਥ ਪੜ੍ਹੇ ਤੇ ਕੋਈ ਕਹਿ ਦੇ ਤੂੰ ਕਿਹੜੀ ਭੈੜੀ ਮਤ ਪਿੱਛੇ ਲੱਗ ਪਏ, ਸੋਚਣਾ ਪਏਗਾ ਵੀ ਹੱਦ ਹੋ ਗਈ। ਵਿਦਵਾਨ ਬੰਦੇ ਨੂੰ ਕਿਹਾ ਪੰਡਿਆ ਕਵਨ ਕੁਮਾ ਤੁਮ ਲਾਗੇ, ਬੂਟ ਹੋ ਗਏ ਪਰਿਵਾਰ ਸਕਲ ਸੋ ਰਾਮ ਨਾ ਜਪੋ ਅਭਾਗੇ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ। ਇਲਮ ਹੈ ਤੇਰੇ ਕੋਲ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਅਮਲ ਕੋਈ ਨੀ ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰ ਸਪਾਰਾ। ਦੂਸਰਾ ਬਚਨ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਤੇ ਉੱਥੇ ਦੇਖੋ ਪੜ੍ਹਨ ਵਾਲੇ ਨੂੰ ਕੀ ਕਿਹਾ, ਇਲਮ ਸੀ। ਲੋਕ ਕਹਿਣਗੇ ਵਿਦਵਾਨ ਜੀ, ਬਾਬਾ ਜੀ ਨੇ ਕਿਹਾ ਹਰ ਕਾ ਨਾਮ ਨਾ ਜਪਸ ਗਾ ਵਾਰਾ, ਕਿਆ ਸੋਚੈ ਬਾਰੰਗ ਬਾਰਾ। ਮੈਂ ਫਿਰ ਬੇਨਤੀ ਕਰਾਂ, ਇਹ ਜਿੰਨਾ ਮਰਜ਼ੀ ਗੁਰੂ ਗ੍ਰੰਥ ਸਾਹਿਬ ਚ ਟੁੱਬੀ ਮਾਰੋ, ਕਿਉਂਕਿ ਸਿੰਘ ਸਾਹਿਬ ਉਹ ਜ਼ਿਕਰ ਕਰ ਰਹੇ ਸਨ, ਮੇਰਾ ਕੁਦਰਤੀ ਤੌਰ ਤੇ ਚੇਤੇ ਇੱਧਰ ਨੂੰ ਆ ਗਿਆ ਕਿ ਇਸ ਵਿੱਚ ਸਿਫਤ ਕਿਹਦੀ ਹੈ। ਪਦਮ ਸਾਹਿਬ ਨੇ ਗੱਲ ਕਹੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ ਆ, ਕੋਈ ਬੰਦਾ ਪੁੱਛੇ ਇਹਦੇ ਚ ਕੀ ਹੈ, ਪਰ ਇਹਦਾ ਮਤਲਬ ਇਹ ਨਹੀਂ ਉਹ ਅਖੀਰ ਵਾਲਾ ਸੱਚ ਕਹਿ ਰਹੇ, ਇਹ ਤਾਂ ਪਿਆਰਿਓ ਸਮੁੰਦਰ ਏ। ਜੇ ਕਿਸੇ ਨੇ ਬੁੱਕ ਚ ਭਰ ਲਿਆ ਉਹ ਵਿਚਾਰੇ ਦੀ ਸੀਮਾ ਇੰਨੀ ਹੈ, ਜੇ ਕਿਸੇ ਉਹਦੀ ਸੀਮਾ ਇੰਨੀ ਹੈ, ਜੇ ਕੋਈ ਟੈਂਕਰ ਭਰ ਕੇ ਪਾਣੀ ਦਾ ਤੁਰ ਪਿਆ ਤੇ ਉਹਦੀ ਸੀਮਾ ਇੰਨੀ ਹੈ। ਇੱਥੇ ਤਾਂ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਜਿੰਨੀ ਗੁਰੂ ਕਿਸੇ ਨੂੰ ਸੋਝੀ ਦਿੰਦਾ ਹੈ। ਉਹ ਕਹਿੰਦੇ ਨੇ ਮੰਨ ਲਓ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਪੁੱਛੇ ਕੀ ਹੈ ਤੇ ਉਹਨੂੰ ਪਤਾ ਵੀ ਨਹੀਂ ਬਾਣੀ ਬਾਰੇ। ਉੱਥੇ ਕਹਿੰਦੇ ਨੇ ਚਾਰ ਗੱਲਾਂ ਕਹੋ ਕਿ ਗੁਰੂ ਗ੍ਰੰਥ ਸਾਹਿਬ ਇਸ ਵਿੱਚ ਨਿਰੋਲ ਸੱਚ ਦੀ ਵਿਆਖਿਆ ਹੈ, ਨਿਰੋਲ ਸੱਚ ਦੀ। ਦੂਸਰਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨੂੰ ਪਾਉਣ ਦਾ ਵਸੀਲਾ ਦੱਸਿਆ ਗਿਆ ਹੈ। ਤੀਸਰਾ, ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਸੱਚ ਨੂੰ ਖੰਡਾਇਆ ਤੇ ਮਾਣਿਆ ਉਹਨਾਂ ਦਾ ਜੀਵਨ ਨਿਰੂਪਣ ਕੀਤਾ ਗਿਆ। ਤੇ ਚੌਥਾ, ਉਹ ਜਿਹੜੇ ਜ਼ਿੰਦਗੀ ਸਾਰੀ ਬਤੀਤ ਕਰਕੇ ਚਲੇ ਗਏ ਪਰ ਸੱਚ ਤੋਂ ਵਿਰਵੇ ਰਹਿ ਗਏ ਉਹਨਾਂ ਦੇ ਨਿਖਿੱਧ ਜੀਵਨ ਦਾ ਵੀ ਜ਼ਿਕਰ ਕੀਤਾ ਗਿਆ, ਜਿਨ੍ਹਾਂ ਨੂੰ ਸਾਕਤ ਮਨਮੁਖ ਕਿਹਾ ਗਿਆ। ਗੁਰਮੁਖੋ ਸਿਫਤ ਕਿਹਦੀ ਕੀਤੀ ਗਈ? ਇਹਦੇ ਵਿੱਚ ਰਵਿਦਾਸ ਸਾਹਿਬ ਦੀ ਸਿਫਤ ਹੈ, ਕਿਉਂਕਿ ਉਹ ਸੱਚ ਨਾਲ ਜੁੜੇ ਨੇ। ਇਹਦੇ ਵਿੱਚ ਕਬੀਰ ਸਾਹਿਬ ਦੀ ਸਿਫਤ ਹੈ, ਉਹਨਾਂ ਸੱਚ ਕਮਾਇਆ ਹੈ। ਜੇ ਤੁਸੀਂ ਧਨ ਤੇ ਰਾਸ਼ੀ ਪਦਵੀ ਦੇਖੋ, ਜਿਸ ਨੇ ਨਾਮਦੇਵ ਨੂੰ ਹਾਥੀ ਅੱਗੇ ਸਟਿਆ, ਜਿਸ ਨੇ ਕਬੀਰ ਨੂੰ ਹਾਥੀ ਅੱਗੇ ਸਟਿਆ, ਉਹਨਾਂ ਦੀ ਤਾਂ ਉਸ ਵਕਤ ਪੰਜਾਬੀ ਸ਼ਬਦ ਵਰਤਾ ਤੂਤੀ ਬੋਲਦੀ ਸੀ ਨਾ, ਧੰਨ ਧੰਨ ਸੀ, ਪਰ ਉਹਨਾਂ ਦਾ ਕਿਤੇ ਜ਼ਿਕਰ ਨਹੀਂ। ਇੱਥੇ ਕਬੀਰ ਸਾਹਿਬ ਦੀ ਸਿਫਤ ਕਹਿ, ਨਾਮਦੇਵ ਦੀ ਸਿਫਤ ਕਹਿ, ਇੱਥੇ ਗੁਰੂ ਦੀ ਸਿਫਤ ਕਹਿ, ਇੱਥੇ ਪਰਮਾਤਮਾ ਦੀ ਸਿਫਤ ਕਹਿ, ਤੇ ਸਭ ਤੋਂ ਵੱਡੀ ਕਿਰਪਾ ਇਹ ਬਾਣੀ ਵਿੱਚ ਬਾਣੀ ਦੀ ਹੀ ਸਿਫਤ ਹੈ। ਬਾਣੀ ਵਿੱਚ ਬਾਣੀ ਦੀ ਸਿਫਤ, ਕੀ ਆ ਬਾਣੀ ਦੀ ਸਿਫਤ ਨਹੀਂ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਪੜ੍ਹਦੇ ਬਾਣੀ ਤੇ ਬਾਣੀ ਵਿੱਚ ਬਾਣੀ ਦੀ ਸਿਫਤ। ਜਾਂ ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਅੰਮ੍ਰਿਤ ਬਚਨ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਮੈਂ ਸੰਕੋਚਾ ਇਸ ਪ੍ਰਕਰਨ ਨੂੰ ਕਿ ਗੁਰੂ ਗ੍ਰੰਥ ਆਪਣੇ ਆਪ ਵਿੱਚ ਹੀ ਪ੍ਰਕਾਸ਼ਮਈ ਸ਼ਬਦ ਨੇ, ਜਿਹੜਾ ਇਹਨਾਂ ਨਾਲ ਜੁੜੇਗਾ ਉਹਦੀ ਜ਼ਿੰਦਗੀ ਵਿੱਚ ਪ੍ਰਕਾਸ਼ ਜ਼ਰੂਰ ਆਏਗਾ। ਸਾਧੂ TL ਵਾਸਵਾਨੀ ਸਿੰਧੀ ਹੈ, ਬਾਕੀ ਉਹਦਾ ਜੀਵਨ ਪੜ੍ਹਨ ਵਾਲਾ ਹੈ। ਦੋ ਵਾਲੀਓ ਮਿਲਦੇ ਨੇ ਉਹਦੇ ਜੀਵਨ ਦੇ। ਉਹ ਕਹਿੰਦਾ ਹੈ ਕਿ ਮੇਰੇ ਖੂਨ ਵਿੱਚ ਸੁਖਮਨੀ ਹੈ, ਇਹ ਸ਼ਬਦ ਉਹਨੇ ਕਹੇ। ਕਹਿੰਦਾ ਮੇਰੇ ਖੂਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਾਣੀ ਦਾ ਸ਼ਬਦ ਹੈ। ਕਿਆ ਕਿਉਂ? ਕਹਿੰਦੇ ਮਾਂ ਜ਼ਿਆਦਾ ਨਹੀਂ ਸੀ ਮੇਰੀ ਪੜ੍ਹੀ, ਪਰ ਜਦੋਂ ਮੈਂ ਸਵੇਰੇ ਉੱਠਦਾ ਸਾਂ ਸਭ ਤੋਂ ਪਹਿਲਾਂ ਮੇਰੀ ਮਾਂ ਮੈਨੂੰ ਜਪਜੀ ਸਾਹਿਬ ਪੜ੍ਹਨ ਬਾਰੇ ਕਹਿੰਦੀ ਸੀ। ਉਹਨੂੰ ਸਿੰਧ ਵਿੱਚ ਪੁੱਛਿਆ ਗਿਆ TL ਵਾਸਵਾਨੀ ਨੂੰ ਕਿ ਕਾਲਜਾਂ ਦਾ ਪ੍ਰਬੰਧ ਕਰਦੇ ਸਨ, ਪ੍ਰਬੰਧਕਾਂ ਨੇ ਪੁੱਛਿਆ ਕਿ ਕੋਈ ਐਸਾ ਮਜ਼ਮੂਨ, ਕੋਈ ਐਸਾ ਸਿਲੇਬਸ ਦਿਓ ਕਿ ਜਿਹਦੇ ਪੜ੍ਹਨ ਨਾਲ ਵਿਦਿਆਰਥੀ ਦਾ ਅੰਦਰ ਟਿਕੇ, ਜਿਹਦੇ ਪੜ੍ਹਨ ਨਾਲ ਬੰਦੇ ਦੀਆਂ ਜਵਾਨੀ ਵਿੱਚ ਉੱਠੀਆਂ ਵਾਸ਼ਨਾਵਾਂ ਤੇ ਵੀ ਖੱਟ ਨਾਲ ਨਹੀਂ ਸਹਿਜ ਨਾਲ ਸੰਜਮ ਆ ਸਕੇ। ਤੇ ਵਾਸਵਾਨੀ ਸਾਹਿਬ ਨੇ ਇੱਕੋ ਗੱਲ ਕਹੀ, ਕਹਿਣ ਲੱਗਾ ਮੈਂ ਸੁਖਮਨੀ ਨੂੰ ਪੜ੍ਹ ਕੇ ਅੰਦਰ ਠਾਰਿਆ ਤੇ ਮੈਂ ਸਿਫਾਰਿਸ਼ ਕਰਾਂਗਾ ਜਿਨ੍ਹੇ ਜ਼ਿੰਦਗੀ ਦੇ ਕਿਸੇ ਮੁਕਾਮ ਤੇ ਪਹੁੰਚਣਾ ਉਹ ਧੰਨ ਗੁਰੂ ਅਰਜਨ ਦੇਵ ਜੀ ਦੀ ਸੁਖਮਨੀ ਦਾ ਪੱਲੂ ਜ਼ਰੂਰ ਪਕੜ ਲਵੇ। ਹੁਣ ਦੇਖੋ ਉਹਨੇ ਭਾਵੇਂ ਜੋ ਰਸ ਮਾਣਿਆ ਉਹਦੇ ਵਿੱਚੋਂ ਕਿਹਾ, ਗੁਰੂ ਦਾ ਸ਼ਬਦ ਸਾਡੇ ਅੰਦਰ ਨੂੰ ਪ੍ਰਕਾਸ਼ ਦਿੰਦਾ। ਮਿੰਟ ਸਿਰ ਮੇਰੇ ਤਿੰਨ ਰਹਿ ਗਏ ਨੇ, ਦੋ ਹਜ਼ੂਰ ਨੇ ਅੱਜ ਪ੍ਰਕਾਸ਼ ਕੀਤਾ। ਸਨਮਾਨਯੋਗ ਸਿੰਘ ਸਾਹਿਬ ਜੀ ਬੈਠੇ ਨੇ ਦਰਬਾਰ ਸਾਹਿਬ ਦੇ, ਮੋਹ ਗ੍ਰੰਥੀ ਸਾਹਿਬ ਬੈਠੇ ਨੇ। ਗੁਰਮੁਖੋ ਜਿਸ ਦਿਨ ਪ੍ਰਕਾਸ਼ ਕੀਤਾ, ਕਿਉਂਕਿ ਉਸ ਮਹਾਂਪੁਰਖ ਦਾ ਜ਼ਿਕਰ ਕਰਨਾ ਇਹ ਜੇ ਪ੍ਰਚਾਰਕ ਦੇ ਨਾਤੇ ਜ਼ਰੂਰੀ ਹੈ। ਉਸ ਮਹਾਂਪੁਰਖ ਦੀ ਉਮਰ 98 ਸਾਲ ਦੀ ਹੈ ਕਿ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲੱਗੇ। ਆਪ ਜੀ ਦਾ ਧਿਆਨ ਚ ਆਇਆ ਹੋਣਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, 98 ਸਾਲ ਦੀ ਉਮਰ ਦੇ ਬਜ਼ੁਰਗ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਸ਼ੀਸ਼ ਤੇ ਲਿਆਂਦਾ। ਇਤਿਹਾਸਕ ਗ੍ਰੰਥਾਂ ਨੇ ਲਿਖਿਆ ਹੈ ਕਿ ਤਵਾਰੀਖੀ ਹਕੀਕਤ ਹੈ ਕਿ ਰਾਤ ਰਾਮਸਰ ਵਿਸ਼ਰਾਮ ਕੀਤਾ ਗਿਆ ਤੇ ਬਾਬਾ ਬੁੱਢਾ ਸਾਹਿਬ ਹਰਿਮੰਦਰ ਸਾਹਿਬ ਤੋਂ ਰਾਮਸਰ ਗਏ। ਸਵੇਰੇ ਸਿੰਘ ਸਾਹਿਬ ਹਰਿਮੰਦਰ ਸਾਹਿਬ ਦੀ ਉਪਮਾ ਬਾਰੇ ਸ਼ਬਦ ਕਥਾ ਚ ਬੜੇ ਤੋਲ ਵੀ ਕਹਿ ਰਹੇ ਸਨ। ਰਾਮਸਰ ਗਏ, ਸਾਰੇ ਜ਼ਮੀਨ ਤੇ ਪਏ, ਧੰਨ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ, ਸੰਗਤਾਂ ਵਿਸ਼ਰਾਮ ਕਰਦੀਆਂ ਨੇ ਤੇ ਰਾਤ ਨੂੰ ਸੰਗਤ ਵਿੱਚ ਟਹਿਲਦੇ ਨੇ ਕਿ ਭਾਈ ਗੁਰਦਾਸ ਸਾਹਿਬ ਨੇ ਬਾਣੀ ਲਿਖੀ ਹੈ ਤੇ ਸਵੇਰੇ ਇਸ ਗ੍ਰੰਥ ਸਾਹਿਬ ਦਾ ਸੇਵਾਦਾਰ ਉਹਨੂੰ ਥਾਪਿਆ ਜਾਏ ਜਿਸ ਨੇ ਰੋਮ ਰੋਮ ਬਾਣੀ ਜੀ ਕੇ ਦੇਖੀ ਹੋਵੇ। ਬਾਬਾ ਬੁੱਢਾ ਸਾਹਿਬ ਜੀ ਕੋਲ ਚਲੇ ਗਏ ਤੇ ਉੱਥੇ ਸ਼ਬਦ ਇਤਿਹਾਸਕਾਰਾਂ ਦੇ ਨੇ, ਬਾਬਾ ਬੁੱਢਾ ਸਾਹਿਬ, ਮੈਂ ਸ਼ਬਦ ਸੁੱਤੇ ਨਾ ਵਰਤਾਂ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਸੁੱਤਿਆਂ ਵੀ ਚੱਲਦੇ ਨੇ ਅੰਦਰ। ਪਰ ਉੱਥੇ ਬਾਬਾ ਬੁੱਢਾ ਸਾਹਿਬ ਦੇ ਮੁੱਖ ਨੂੰ ਵੇਖ ਕੇ ਗੁਰੂ ਅਰਜਨ ਦੇਵ ਦੇ ਸ਼ਬਦ ਸਨ, ਚਾਰ ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ, ਸੇਵਕ ਕੀ ਇਹ ਵੱਤ ਹੈ ਸ਼੍ਰੀ ਮੁਖ ਕੀ ਉਹ ਬਖਾਨ। ਚਾਰ ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ, ਸੇਵਕ ਕੀ ਇਹ ਵੱਤ ਹੈ ਸ਼੍ਰੀ ਮੁਖ ਕੀ ਉਹ ਬਖਾਨ। ਸਵੇਰੇ ਸਵਰੂਪ ਲਿਆ ਤੇ ਹਜ਼ੂਰ ਨੇ ਕਿਹਾ, ਸਾਹਿਬ ਬੁੱਢਾ ਆਗੇ ਕੀਨਾ ਤੇ ਪਾਛੈ ਸਤਿਗੁਰ ਸੁਖਲੀਨਾ। ਆਏ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦੇ ਘਰ ਵਿੱਚ, ਜਿਹੜੀ ਮੈਂ ਅਰਜ਼ ਕਰਨੀ ਹੈ ਸਿਰ ਬੇਨਤੀ ਸਮਾਪਤੀ ਤੇ, ਕਿ ਉੱਥੇ ਹਜ਼ੂਰ ਹਰਿਮੰਦਰ ਸਾਹਿਬ ਆ ਗਏ। ਧੰਨ ਬਾਬਾ ਬੁੱਢਾ ਸਾਹਿਬ ਦੇ ਸਵਰੂਪ ਸੀਸ ਤੇ ਹੈ, ਉੱਥੇ ਸ਼ਬਦ ਇਤਿਹਾਸਕਾਰਾਂ ਨੇ ਖੁੱਲ੍ਹ ਹੀ ਵਰਤਿਆ।
ਪ੍ਰਕਾਸ਼ ਸ਼ਬਦ ਨਹੀਂ ਉੱਥੇ,
ਉੱਥੇ ਸ਼ਬਦ ਕਹਿ ਕੇ ਬੁੱਢਾ ਸਾਹਿਬ, ਸਾਹਿਬ ਸ਼ਬਦ ਵਰਤਿਆ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਤੇ ਬੋਲ ਆਇਆ ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸ ਨੁਕਤੇ ਨੂੰ ਅਸੀਂ ਪਕੜੀਏ। ਆਮ ਤੌਰ ਤੇ ਕੋਈ ਕਵਿਤਾ ਰਚੇ, ਕਵੀ ਕਵਿਤਾ ਰਚੇ ਤੇ ਕੋਈ ਪੜ੍ਹੇ, ਉਹ ਕਹੇਗਾ ਨਹੀਂ ਨਹੀਂ ਇਹ ਮੇਰੀ ਹੀ ਰਚੀ ਹੈ। ਦੇਖੋ ਸ਼ਬਦ ਦੀ ਮਹਾਨਤਾ ਕਿ ਜਿਹੜਾ ਹੁਕਮਨਾਮਾ ਆਇਆ ਉਹਨੂੰ ਸੁਣਨ ਵਾਲਾ ਉਹੀ ਪਵਿੱਤਰ ਸਰੀਰ ਬੈਠਾ ਜਿਹਨੇ ਉਹ ਸ਼ਬਦ ਉਚਾਰਨ ਕੀਤਾ, ਪਰ ਜਦੋਂ ਉਹ ਹੁਕਮ ਆਇਆ ਤੇ ਗੁਰੂ ਨੇ ਵੀ ਹੱਥ ਜੋੜ ਕੇ ਉਸ ਸ਼ਬਦ ਅੱਗੇ ਨਮਸਕਾਰ ਕੀਤੀ। ਜਿਨ੍ਹਾਂ ਦਾ ਉਚਾਰਨ ਕੀਤਾ ਉਹਨੇ ਸ਼ਬਦ ਅੱਗੇ ਚੁੱਕੇ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ। ਮੇਰੀ ਇੱਕੋ ਬੇਨਤੀ ਅਖੀਰ ਤੇ ਲਾਈਵ ਚੱਲ ਰਿਹਾ ਹੈ, ਗੁਰਸਿੱਖੋ ਦੋ ਚੀਜ਼ਾਂ ਪਕੜ ਲਓ, ਇੱਕ ਊੜਾ ਤੇ ਦੂਜਾ ਜੂੜਾ। ਊੜੇ ਨੂੰ ਪਕੜ ਲਾਂਗੇ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਾਂਗੇ, ਤੇ ਜੂੜੇ ਦੀ ਸੰਭਾਲ ਕਰਨ ਦੀ ਆ ਗਈ ਤੇ ਅਸੀਂ ਰਹਿਤ ਦੇ ਨਾਲ ਜੁੜ ਜਾਵਾਂਗੇ। ਇੱਕ ਊੜਾ ਤੇ ਦੂਸਰਾ ਜੂੜਾ। ਜੇ ਊੜਾ ਪੜ੍ਹਨਾ ਨਹੀਂ ਆਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਨਹੀਂ, ਤੇ ਜੇ ਜੂੜਾ ਸੰਭਾਲਣਾ ਨਹੀਂ ਆਇਆ ਤੇ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਦਾ ਪਾਤਰ ਕਿਵੇਂ ਬਣੇ? ਸਮੂਹ ਪ੍ਰਬੰਧਕ ਵੀਰਾਂ ਦਾ, ਸਨਮਾਨਯੋਗ ਸਿੰਘ ਸਾਹਿਬ ਜੀ, ਮੁੱਖ ਗ੍ਰੰਥੀ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ, ਇਸ ਦਰਬਾਰ ਦੇ ਗ੍ਰੰਥੀ ਸਾਹਿਬ, ਸਮੂਹ ਪ੍ਰਬੰਧਕ ਵੀਰ ਪਿੱਛੇ ਬੈਠੇ ਨੇ ਸਾਡੇ ਵੀਰ, ਮੈਨੇਜਰ ਸਾਹਿਬ, ਸਕੱਤਰ ਸਾਹਿਬ, ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਤਿ ਸ੍ਰੀ ਅਕਾਲ।